الحمد لله الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم بسم الله الرحمن الرحيم سبح اسم ربك العلى الذي خلق فسوى والذي قدر فهدى والذي أخرج المرعى فجعله غثاء أحوى سنقرئك فلا تنسى إلا ما شاء الله إنه يعلم الجهر وما يخفى رب اشرح لي صدري ويسر لي أمري واحلل عقدة من لساني يفقهوا قولي اللهم ربنا الهمنا رشدنا واعذنا من شرور أنفسنا آمين يا رب العالمين. ਇਹ ਸੂਰਾ ਆਲਾ ਤੇ ਸੂਰਾ ਗਾਸ਼ੀਆ ਦੋਨਾਂ ਹੀ ਜੋੜਾ ਹੈ। ਇਹਨਾਂ ਦੋਵਾਂ ਦੇ ਬਾਰੇ ਚ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦਾ ਇਹ ਮਾਮੂਲ ਸੀ ਕਿ ਜੁਮੇ ਦੇ ਵਿਚ ਜਾਂ ਜਿਹੜਾ ਵੀ ਖੁਤਬੇ ਵਾਲੀ ਨਮਾਜ਼ ਹੁੰਦੀ ਸੀ ਉਹਦੇ ਵਿਚ ਇਹ ਤਲਾਵਤ ਕਰਦੇ ਹੁੰਦੇ ਸਨ, ਪਹਿਲੀ ਰਕਤ ਚ ਸੂਰਾ ਆਲਾ ਔਰ ਦੂਸਰੀ ਵਿਚ ਸੂਰਾ ਗਾਸ਼ੀਆ। ਇਹਨਾਂ ਦੋਵਾਂ ਦੇ ਵਿਚ ਹੀ ਆਖਰਤ ਦੇ ਅਹਵਾਲ ਵੀ ਰਹਿਣ ਤੇ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦੀ ਹੈਸੀਅਤ ਵੀ, ਆਪਦਾ ਮੁਕਾਮ ਕੀ ਹੈ, ਆਪਦੀ ਜ਼ਿੰਮੇਦਾਰੀ ਕੀ ਹੈ, ਇਸ ਜਿਹੜੀ ਬਾਰ ਬਾਰ ਪੜ੍ਹਨ ਦੇ ਨਾਲ ਤਸੱਲੀ ਰਹਿੰਦੀ ਸੀ ਕਿ ਮੈਂ ਆਪਣੀ ਜ਼ਿੰਮੇਦਾਰੀ ਪੂਰੀ ਕਰ ਰਿਹਾ, ਇਹ ਨਹੀਂ ਮੰਨਦੇ ਤੇ ਫਿਰ ਮੇਰੇ ਤੇ ਕੋਈ ਦੋਸ਼ ਨਹੀਂ। ਸਭ ਹਿਸਮਾ ਰੱਬ ਕਲਾਲ ਤਸਬੀਹ ਕਰੋ ਆਪਣੇ ਉਸ ਆਲਾ ਰੱਬ ਦੇ ਨਾਂ ਦੀ। ਅੱਜ ਇਹ ਹੈ ਜਿਹੜਾ ਫਿਰ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਖਿਆ ਕਿ ਇਹਨੂੰ ਆਪਣੇ ਸਜਦੇ ਦੀ ਦੁਆ ਬਣਾ ਲਓ, ਸੁਭਾਨ ਰੱਬੀ ਅਲ ਆਲਾ, ਪਾਕ ਹੈ ਮੇਰਾ ਰੱਬ ਜੋ ਬੜਾ ਬੁਲੰਦੀਆਂ ਵਾਲਾ, ਉੱਚੀ ਸ਼ਾਨ ਵਾਲਾ, ਉੱਚੇ ਮੁਕਾਮ ਵਾਲਾ। ਅੱਲਾ ਜੀ ਖਲਕਾ ਫਸਵਾ, ਉਹ ਅੱਲਾ ਹੈ ਜਿਹਨੇ ਹਰ ਚੀਜ਼ ਨੂੰ ਪੈਦਾ ਕੀਤਾ ਤੇ ਫਿਰ ਹਰ ਚੀਜ਼ ਦਾ ਜਿਹੜਾ ਹੈ ਉਹਨੇ ਸਹੀ ਸਹੀ ਉਹਦੀ ਸ਼ਕਲ ਬਣਾਈ, ਉਹਦਾ ਤਸਵੀਆ ਕੀਤਾ, ਯਾਨੀ ਮੌਜੂ ਤਰੀਨ ਚੀਜ਼, ਸਭ ਤੋਂ ਬਿਹਤਰੀਨ ਤਖਲੀਕ ਜਿਹੜੀ ਹੋ ਸਕਦੀ ਹੈ ਉਹ ਹੈ ਜਿਹੜੀ ਅੱਲਾਹ ਦੀ ਤਖਲੀਕ ਹੈ ਹਰ ਚੀਜ਼ ਦੀ। ਵੱਲਜ਼ੀ ਕਦਰ ਫਹਦਾ, ਫਿਰ ਉਹੀ ਜ਼ਾਤ ਹੈ ਜਿਹਨੇ ਹਰ ਚੀਜ਼ ਦਾ ਅੰਦਾਜ਼ਾ ਠਹਿਰਾਇਆ ਔਰ ਹਰ ਚੀਜ਼ ਨੂੰ ਜਬਿੱਲੀ ਤੌਰ ਤੇ ਹਦਾਇਤ ਦਿੱਤੀ ਹੈ ਕਿ ਉਹਨੇ ਆਪਣੀ ਜ਼ਿੰਦਗੀ ਦੇ ਵਿਚ ਕੀ ਖਾਣਾ, ਕਿਹੜੀਆਂ ਖਾਣ ਵਾਲੀਆਂ ਚੀਜ਼ਾਂ, ਕਿਹੜੀਆਂ ਨਹੀਂ, ਕਿਸ ਤਰ੍ਹਾਂ ਉਹਨੇ ਆਪਣੀ ਜ਼ਿੰਦਗੀ ਗੁਜ਼ਾਰਨੀ, ਕਿਸ ਤਰ੍ਹਾਂ ਸ਼ੁਰੂ ਕਰਨੀ। ਇਹ ਹੈ ਜਿਹੜਾ ਬਚਪਨ ਵਿਚ ਹੀ ਹਰ ਜਾਨਵਰ ਦਾ ਬੱਚਾ ਵੀ ਔਰ ਇਨਸਾਨ ਦਾ ਬੱਚਾ ਵੀ ਫੌਰੀ ਤੌਰ ਤੇ ਜਿਹੜਾ ਹੈ ਉਹ ਆਪਣੀ ਗਜ਼ਾ ਦੀ ਤਰਫ ਮੁੜ ਪੈਂਦਾ ਕਿ ਕਿੱਥੋਂ ਗਜ਼ਾ ਲੈਣੀ ਹੈ। ਇਹ ਹੈ ਅੱਲਾਹ ਤਾਲਾ ਨੇ ਜਿਹੜਾ ਜਬਿੱਲੀ ਤੌਰ ਤੇ ਉਹਦੇ ਅੰਦਰ ਇਹ ਹਦਾਇਤ ਰੱਖ ਦਿੱਤੀ ਹੈ, ਉਹਨੂੰ ਇਹ ਚੀਜ਼ਾਂ ਸਮਝਾ ਦਿੱਤੀਆਂ। ਵੱਲਜ਼ੀ ਅਖਰਜ ਅਲਮਰਾ, ਉਹਨੇ ਹੀ ਹੈ ਜਿਹੜਾ ਸਾਰੇ ਕਿਸਮ ਦਾ ਚਾਰਾ ਜਿਹੜਾ ਉਹ ਪੈਦਾ ਕੀਤਾ। ਫਜਾਲਹੁ ਗੁਸਾ ਨਹਵਾ, ਫਿਰ ਉਹੀ ਹੈ ਪੈਦਾ ਕਰਨ ਤੋਂ ਬਾਅਦ ਉਹਨੂੰ ਗਦਰਾ ਕਰਕੇ ਤੇ ਫਿਰ ਜਿਹੜਾ ਹੈ ਉਹਨੂੰ ਕੀੜਾ ਕ੍ਰਿਕਟ ਵੀ ਬਣਾ ਦਿੰਦਾ। ਸਾਨੂੰ ਕਰਿਓ ਕਾ ਫਲਾ ਤਨਸਾ, ਇਹ ਕਿ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਬੜਾ ਫਿਕਰ ਰਹਿੰਦਾ ਸੀ ਕੁਰਾਨ ਮਜੀਦ ਨੂੰ ਸੀਨੇ ਵਿਚ ਜਮ੍ਹਾਂ ਹੋ ਜਾਏ, ਕਿਤੇ ਭੁੱਲ ਨਾ ਜਾਏ। ਤੇ ਫਰਮਾਤਾ ਗਿਆ ਨਹੀਂ, ਅਸੀਂ ਇਹਨੂੰ ਪੜ੍ਹਾ ਵੀ ਦਿਆਂਗੇ ਤੇ ਫਿਰ ਤੁਸੀਂ ਭੁੱਲੋਗੇ ਵੀ ਨਹੀਂ, ਇਲਾ ਮਾਸ਼ਾਅੱਲਾ, ਸਵਾਇ ਇਸ ਦੇ ਕਿ ਜਿਹੜਾ ਅੱਲਾ ਹੀ ਚਾਹੇ। ਹਾਂ, ਉਹਦਾ ਇਖਤਿਆਰ ਹੈ, ਜਿਹੜੀ ਚੀਜ਼ ਚਾਹੇਗਾ ਤੁਹਾਡੇ ਸੀਨੇ ਚੋਂ ਕੱਢ ਦੇਗਾ, ਜਿਹੜੀ ਚੀਜ਼ ਚਾਹੇਗਾ ਉਹਨੂੰ ਮਹਿਫ ਕਰਵਾ ਦੇਗਾ, ਉਹ ਜਿਹਨੂੰ ਬਾਕੀ ਰੱਖਣ ਵਾਲੀ ਆ ਉਹ ਬਾਕੀ ਰੱਖੇਗਾ, ਕਿਉਂਕਿ ਉਹਦਾ ਇਖਤਿਆਰ ਹੈ, ਉਹੀ ਜਾਣਦਾ ਹੈ ਹਰ ਚੀਜ਼ ਨੂੰ ਕਿ ਕਿਹੜੀ ਚੀਜ਼ ਜਿਹੜੀ ਹੈ ਉਹ ਰੱਖਣੀ ਹੈ ਤੇ ਕਿਹੜੀ ਨਹੀਂ ਰੱਖਣੀ। ਇਨਹੂ ਯਾਲਮੁਲ ਜਹਰਾ ਵਮਾ ਯਖਫਾ, ਦੇਖੋ ਉਹੀ ਜਾਣਨ ਵਾਲਾ ਹੈ ਜ਼ਾਹਿਰ ਨੂੰ ਵੀ ਤੇ ਛੁਪੇ ਹੋਏ ਨੂੰ ਵੀ, ਕਿਉਂਕਿ ਇਹਦਾ ਅਲਮ ਹਰ ਚੀਜ਼ ਤੇ ਹਾਵੀ। ਵਨੁ ਯਸਰੁ ਕਲਿਲ ਯੁਸਰਾ, ਔਰ ਅੱਲਾਹ ਤਾਲਾ ਤੁਹਾਡੇ ਲਈ ਆਸਾਨੀਆਂ ਪੈਦਾ ਕਰੇਗਾ ਇਹਦੀ ਤਾਂ ਕਿ ਤੁਹਾਨੂੰ ਉਹ ਸਭ ਤੋਂ ਆਸਾਨ ਜਗ੍ਹਾ ਤੇ ਪਹੁੰਚਾ ਦੇਗਾ, ਯਾਨੀ ਜੰਨਤ ਵਿਚ, ਜਿੱਥੇ ਕੋਈ ਮੁਸ਼ਕਤ ਨਹੀਂ ਹੋਣੀ, ਕੋਈ ਮਿਹਨਤ ਨਹੀਂ ਹੋਣੀ, ਕੋਈ ਡਰ ਨਹੀਂ, ਕੋਈ ਗਮ ਨਹੀਂ। ਅੱਲਾਹ ਤਾਲਾ ਆਹਿਸਤਾ ਆਹਿਸਤਾ ਜਿਹੜਾ ਹੈ ਉਹ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰਦਾ ਜਾਏਗਾ, ਯਹਾਂ ਤੱਕ ਕਿ ਉਸ ਆਸਾਨੀ ਤਾਂ ਤੁਹਾਨੂੰ ਪਹੁੰਚਾ ਦਿੱਤਾ ਜਾਏ। ਫਜ਼ਕਰ ਨਫਾਤ ਜ਼ਿਕਰ, ਤੇ ਸਾਡੇ ਰਸੂਲ ਲੋਕਾਂ ਨੂੰ ਯਾਦ ਕਰਾ ਦਿਓ, ਕਿਉਂ ਇਹ ਕੁਰਾਨ ਮਜੀਦ ਅਸਾਂ ਜ਼ਿਕਰ ਯਾ ਦਿਹਾਨੀ ਬਣਾ ਕੇ ਨਾਜ਼ਰ ਕੀਤਾ ਹੈ, ਲੋਕਾਂ ਨੂੰ ਯਾਦ ਦਿਹਾਨੀ ਦਾ ਬੰਦੋਬਸਤ ਹੈ, ਇਸ ਕਰਕੇ ਇਹਨਾਂ ਨੂੰ ਯਾਦ ਕਰਾ ਦਿਓ। ਨਫਾਤ ਜ਼ਿਕਰ, ਸ਼ਾਇਦ ਲੋਕਾਂ ਨੂੰ ਇਹ ਯਾਦ ਦਿਹਾਨੀ ਨਫਾ ਦੇ ਜੇ। ਇਹ ਜਿਹੜਾ ਅੱਲਾਹ ਤਾਲਾ ਦੇ ਪੈਗੰਬਰ ਸੱਲ ਅਲਾ ਸਲਮ ਦਾ ਫਰੀਜ਼ਾ ਸੀ ਕਿ ਜੋ ਵੀ ਅੱਲਾਹ ਤਾਲਾ ਨੇ ਨਾਜ਼ਲ ਕੀਤਾ ਲੋਕਾਂ ਤੇ ਪਹੁੰਚਾ ਦਿਓ, ਤਾਂ ਕਿ ਲੋਕਾਂ ਦੇ ਫਾਇਦੇ ਦਾ ਜ਼ਰੀਆ ਬਣ ਜਾਏ। ਸੈਯਦ ਜ਼ਕਰ ਮੈਂ ਯਖਸ਼ਾ, ਹਾਂ ਇਹ ਤੋਂ ਯਾਦ ਦਿਹਾਨੀ ਉਹੀ ਹਾਸਲ ਕਰੇਗਾ ਜਿਹੜਾ ਡਰ ਜਾਏਗਾ, ਜਿਹਨੂੰ ਆਪਣੀ ਹੈਸੀਅਤ ਦਾ ਸ਼ਊਰ ਹੋ ਜਾਏਗਾ, ਜਿਹੜਾ ਸਮਝ ਲਏਗਾ ਆਪਣੇ ਮੁਕਾਮ ਨੂੰ ਔਰ ਅੱਲਾਹ ਤਾਲਾ ਨੂੰ ਪਹਿਚਾਣ ਲਏਗਾ, ਉਹ ਹੈ ਜਿਹੜਾ ਇਸ ਤੋਂ ਯਾਦ ਦਿਹਾਨੀ ਹਾਸਲ ਕਰੇਗਾ। ਤਜੰਨਬੁਹ ਅਸ਼ਕਾ, ਔਰ ਇਸ ਤੋਂ ਦੂਰ ਰਹੇਗਾ ਉਹ ਜਿਹੜਾ ਬਦਬਖਤ ਹੈ, ਜਿਹੜਾ ਆਪਣੇ ਆਪ ਵਿੱਚ ਹੀ ਮਾਣ ਵਿੱਚ ਫਿਰਦਾ, ਆਪਣੇ ਤਕੱਬਰ ਵਿੱਚ ਪਿਆ ਹੋਇਆ, ਆਪਣੀ ਹਸਤੀ ਨੂੰ ਭੁੱਲ ਗਿਆ। ਅੱਲਾ ਜੀ ਅਸਲ ਨਾਰ ਅਲ ਕੁਬਰਾ, ਉਹ ਹੋਏਗਾ ਜਿਹੜਾ ਸੁੱਟ ਦਿੱਤਾ ਜਾਏਗਾ ਫਿਰ ਉਸ ਦਿਨ ਉਸ ਵੱਡੀ ਅੱਗ ਵਿੱਚ। ਸੁਮਲਾ ਯਮੂ ਤੁਫੀਹਾ ਵਲਾ ਯਾਹਯਾ, ਫਿਰ ਉੱਥੇ ਨਾ ਮਰ ਪਾਏਗਾ ਤੇ ਨਾ ਜਿੰਦਿਆਂ ਚੋਂ ਹੋਏਗਾ, ਹਮੇਸ਼ਾ ਅਜ਼ਾਬ ਦੇ ਵਿੱਚ ਰਹੇਗਾ। ਕਦ ਅਫਲਾਹ ਮਨ ਤਜ਼ੱਕਾ, ਬੇਸ਼ੱਕ ਉਹ ਕਾਮਯਾਬ ਹੋ ਗਿਆ ਜਿਹਨੇ ਆਪਣਾ ਤਜ਼ਕੀਆ ਕਰ ਲਿਆ, ਜਿਹਨੇ ਆਪਣੇ ਆਪ ਨੂੰ ਸਵਾਰ ਲਿਆ। ਵਜ਼ਕਰ ਅਸਮਾ ਰੱਬੇ ਹੀ ਫਸੱਲਾ, ਔਰ ਫਿਰ ਯਾਦ ਕੀਤਾ ਆਪਣੇ ਰੱਬ ਦੇ ਨਾਂ ਨੂੰ ਔਰ ਨਮਾਜ਼ ਪੜ੍ਹੀ। ਇਹ ਜਿਹੜੀ ਤਰਤੀਬ ਜੁਮੇ ਦੀ ਹੈ ਉਹ ਵੀ ਇਹੀ ਹੈ ਕਿ ਪਹਿਲਾਂ ਖੁਤਬਾ ਹੈ, ਜਿਹੜਾ ਜ਼ਿਕਰ ਹੈ, ਨਸੀਹਤ ਦਾ ਸਾਮਾਨ ਹੈ, ਔਰ ਉਦੋਂ ਬਾਅਦ ਨਮਾਜ਼ ਹੈ, ਤੇ ਉਸੇ ਹੀ ਤਰਤੀਬ ਦਾ ਇੱਥੇ ਜ਼ਿਕਰ ਹੈ। ਇਸ ਕਰਕੇ ਇਹੀ ਸੂਰਤ ਸੀ ਜਿਹੜੀ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਜੁਮੇ ਦੇ ਵਿੱਚ ਔਰ ਜੁਮਾ ਈਦੈਨ ਦੇ ਖੁਤਬਿਆਂ ਦੇ ਵਿੱਚ ਪੜ੍ਹਦੇ ਹੁੰਦੇ ਸਨ ਨਮਾਜ਼ ਦੇ ਵਿੱਚ। ਵਜ਼ਕਰ ਅਸਮਾ ਰੱਬੇ ਹੀ ਫਸੱਲਾ, ਕਦ ਅਫਲਾਹ ਮਨ ਤਜ਼ੱਕਾ, ਬੇਸ਼ੱਕ ਉਹ ਕਾਮਯਾਬ ਹੋ ਗਿਆ ਜਿਹਨੇ ਆਪਣਾ ਆਪ ਨੂੰ ਸਵਾਰ ਲਿਆ ਔਰ ਅੱਲਾਹ ਦੇ ਨਾਂ ਨੂੰ ਯਾਦ ਕੀਤਾ ਤੇ ਨਮਾਜ਼ ਪੜ੍ਹੀ, ਯਾਨੀ ਖੁਤਬਾ ਸੁਣਿਆ ਤੇ ਫਿਰ ਨਮਾਜ਼ ਪੜ੍ਹੀ। ਬਲ ਤੋ ਸਿਰੂਨ ਅਲ ਹਯਾਤ ਦੁਨੀਆ, ਇੱਕ ਲੋਕੋ ਤੁਸੀਂ ਦੁਨੀਆਂ ਦੀ ਜ਼ਿੰਦਗੀ ਨੂੰ ਤਰਜੀਹ ਦਿੰਦੇ ਜੇ। ਇਹ ਹੈ ਜਿਹੜਾ ਅਸੀਂ ਵਕਤ ਜ਼ਾਇਆ ਕਰਦੇ ਹਾਂ ਜੁਮੇ ਦਾ, ਪਹਿਲਾਂ ਖੁਤਬੇ ਦਾ ਮਾਮਲਾ ਜਿਹੜਾ ਹੈ ਤਜ਼ਕੀਰ ਦਾ, ਉਹਨੂੰ ਅਸੀਂ ਘਰ ਹੀ ਗੁਜ਼ਾਰ ਦਿੰਦੇ ਹਾਂ, ਉਸ ਤੋਂ ਫਾਇਦਾ ਨਹੀਂ ਉਠਾਉਂਦੇ। ਇਹ ਜਿਹੜੀ ਤਰਜੀਹ ਦਿੰਦੇ ਹਾਂ ਇਸ ਮਾਮਲੇ ਦੇ ਵਿੱਚ ਅਸੀਂ ਦੁਨੀਆਂ ਦੀ ਜ਼ਿੰਦਗੀ ਨੂੰ, ਹਾਲਾਂਕਿ ਅੱਲਾਹ ਤਾਲਾ ਨੇ ਇਸੇ ਕਰਕੇ ਉਸ ਘੜੀ ਵਿੱਚ ਕਾਰੋਬਾਰ ਹਰਾਮ ਕੀਤਾ ਕਿ ਤਾਂ ਕਿ ਉਹ ਵਕਤ ਜਿਹੜਾ ਅੱਲਾਹ ਤਾਲਾ ਦੀ ਕਿਤਾਬ ਤੋਂ ਨਸੀਹਤ ਹਾਸਲ ਕਰਨ ਲਈ ਇਨਸਾਨ ਲਾਣ। ਲੇਕਿਨ ਫਰਮਾਇਆ ਬਲ ਤੋ ਸਿਰੂ ਨਾਲ ਹਯਾਤ ਦੁਨੀਆ, ਤੁਸੀਂ ਦੁਨੀਆਂ ਦੀ ਜ਼ਿੰਦਗੀ ਨੂੰ ਤਰਜੀਹ ਦੇ ਦਿੰਦੇ, ਆਪਣੇ ਕੰਮ ਕਾਰ ਹੀ ਲੱਗੇ ਰਹਿੰਦੇ ਹੋ। ਵਲ ਆਖਰਤ ਖੈਰੁਮ ਵਬਕਾ, ਹਾਲਾਂਕਿ ਆਖਰਤ ਹੈ ਜਿਹੜੀ ਬਿਹਤਰ ਵੀ ਹੈ ਤੇ ਬਾਕੀ ਰਹਿਣ ਵਾਲੀ ਵੀ, ਔਰ ਆਖਰਤ ਤਾਂ ਹੀ ਮਿਲਦੀ ਹੈ ਜੇ ਉਹਦੇ ਤੇ ਯਕੀਨ ਆ ਜਾਏ, ਔਰ ਯਕੀਨ ਪੈਦਾ ਕਰਨ ਦਾ ਜ਼ਰੀਆ ਕੁਰਾਨ ਹੈ, ਅੱਲਾਹ ਤਾਲਾ ਦੇ ਰਸੂਲ ਦੇ ਫਰਮੂਦਾਤ ਨੇ। ਉਹ ਜਿਹੜਾ ਅਸਲ ਮਾਮਲਾ ਹੈ ਖੁਤਬਾ ਜੁਮਾ ਦਾ, ਕਿ ਉਹਦੇ ਵਿੱਚ ਇਹੀ ਹੋਣਾ ਚਾਹੀਦਾ ਕਿ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਵੀ ਕੁਰਾਨ ਦੇ ਜ਼ਰੀਏ ਲੋਕਾਂ ਨੂੰ ਨਸੀਹਤ ਕਰਦੇ ਸੀ, ਔਰ ਇਹੀ ਹੋਣਾ ਚਾਹੀਦਾ ਖੁਤਬਾ ਜੁਮਾ ਚ ਕਿ ਅੱਲਾਹ ਤਾਲਾ ਦੀ ਕਿਤਾਬ ਨੂੰ ਬਿਆਨ ਕੀਤੀ ਜਾਏ ਔਰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੀਰਤ ਨੂੰ ਔਰ ਆਪਣੀ ਸੁਨਤ ਨੂੰ। ਇਨਹਾਜ਼ਾ ਲਫਿਸ ਸੋਫਿਲ ਉਲਾ, ਦੇਖੋ ਇਹੀ ਚੀਜ਼ ਸੀ ਜਿਹੜੀਆਂ ਪਹਿਲਿਆਂ ਸੀਫਿਆਂ ਵਿੱਚ ਵੀ ਅਸਾਂ ਨਾਜ਼ਲ ਕੀਤੀ ਹੈ, ਉਹਦੇ ਵਿੱਚ ਵੀ ਇਹੀ ਹਕੀਕਤ ਦੱਸੀ ਗਈ ਸੀ। ਸੋਫ ਇਬਰਾਹੀਮਾ ਵ ਮੂਸਾ, ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੇ ਸਹੀਫਿਆਂ ਵਿੱਚ ਵੀ ਇਹੀ ਚੀਜ਼ ਸੀ ਔਰ ਮੂਸਾ ਅਲੈਹਿ ਸਲਾਮ ਦੇ ਸਹੀਫਿਆਂ ਵਿੱਚ ਵੀ ਇਹੀ ਚੀਜ਼ ਸੀ। ਉਹਨਾਂ ਨੇ ਜਿਹੜੀ ਕਿਤਾਬ ਦਿੱਤੀ ਉਹਦੇ ਵਿੱਚ ਵੀ ਇਹੀ ਸੀ ਕਿ ਆਖਰਤ ਅਸਲ ਬਿਹਤਰ ਹੈ ਤੇ ਬਾਕੀ ਰਹਿਣ ਵਾਲੀ ਹੈ, ਲੋਕੋ ਦੁਨੀਆਂ ਦੀ ਜ਼ਿੰਦਗੀ ਨੂੰ ਤਰਜੀਹ ਨਾ ਦਿਓ, ਆਖਰਤ ਦੀ ਜ਼ਿੰਦਗੀ ਨੂੰ ਤਰਜੀਹ ਦੇ ਕੇ ਉਹਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਗੁਜ਼ਾਰੋ ਤਾਂ ਕਿ ਉੱਥੇ ਦੀ ਕਾਮਯਾਬੀ ਮਿਲ ਜਾਏ। ਬਿਸਮਿਲ੍ਲਾ ਰਹਿਮਾਨ ਰਾਹੀਮ, ਹਾਲਾ ਤਾ ਕਹਦੀਸ ਉਲ ਗਾਸ਼ੀਆ, ਕਿਆ ਤੁਹਾਡੇ ਕੋਲ ਪਹੁੰਚੀ ਹੈ ਗੱਲ ਉਸ ਦੀ ਜਿਹੜੀ ਟੱਕ ਲੈਣ ਵਾਲੀ ਹੈ। ਇਹ ਸੂਰਾ ਗਾਸ਼ੀਆ, ਜਿਹਦੇ ਵਿੱਚ ਕਿਆਮਤ ਨੂੰ ਗਾਸ਼ੀਆ ਕਿਹਾ ਗਿਆ, ਉਹ ਹੈ ਜਿਹੜੀ ਸਾਰਿਆਂ ਨੂੰ ਟੱਕ ਲੈਗੀ, ਛਾ ਜਾਏਗੀ, ਸਾਰੇ ਲੋਕ ਜਿਹੜੇ ਹੈਣ ਉਹ ਉਸ ਦਿਨ ਨਿਕਲ ਕੇ ਤੇ ਅੱਲਾਹ ਦੇ ਸਾਹਮਣੇ ਪੇਸ਼ ਹੋ ਜਾਣਗੇ। ਵਜੂਹ ਹੀ ਯੌਮਾ ਇਸ ਦਿਨ ਖਾਸ਼ਿਆ, ਕਿ ਉਸ ਦਿਨ ਕੁਝ ਚਿਹਰੇ ਐਸੇ ਹੋਣਗੇ ਜਿਹੜੇ ਝੁਕੇ ਹੋਏ ਹੋਣਗੇ, ਉਹਨਾਂ ਦੇ ਉੱਤੇ ਪਛਮਾਨੀ ਤੇ ਨਦਾਮਤ ਛਾਈ ਹੋਈ ਹੋਈ। ਆਮਲਤੁਨ ਨਾਸਿਬਾ, ਇਸ ਤਰ੍ਹਾਂ ਥੱਕੇ ਹੋਣਗੇ ਜਿਵੇਂ ਬੜੀ ਮਿਹਨਤ ਕਰਕੇ ਆਏ ਨੇ, ਔਰ ਇਸ ਤਰ੍ਹਾਂ ਜਿਹੜਾ ਹੈ ਉਹਨਾਂ ਤੇ ਥਕਾਨ ਤਾਰੀ ਹੋਏਗੀ ਮਿਹਨਤ ਦੀ। ਤਸਲਾ ਨਾਰਨ ਹਾਮਿਆ, ਇਹ ਉਹ ਹੈਨ ਜਿਨ੍ਹਾਂ ਨੂੰ ਉਸ ਦਿਨ ਉਸ ਭੜਕਦੀ ਹੋਈ ਅੱਗ ਵਿੱਚ ਸੁੱਟ ਦਿੱਤਾ ਜਾਏਗਾ। ਇਹ ਸਨ ਜਿਹੜੇ ਕਿ ਨਾਫਰਮਾਨੀ ਕਰਨ ਵਾਲੇ, ਔਰ ਅਸਲ ਵਿੱਚ ਇਹਨਾਂ ਤੇ ਹੀ ਉਹ ਸਾਰੀਆਂ ਸਖਤੀਆਂ ਕਿਆਮਤ ਦੀਆਂ ਜਿਹੜੀਆਂ ਨੇ ਉਹ ਵੀ ਵਾਰਦ ਹੋਣੀਆਂ। ਤੁਸਕਾ ਬਿਨ ਆਏ ਨੇ ਨਾਨਿਆ, ਤੇ ਫਿਰ ਜਦੋਂ ਇਹਨਾਂ ਨੂੰ ਭੜਕੀ ਲੱਗੇਗੀ ਤੇ ਫਿਰ ਪਾਣੀ ਵੀ ਪਿਆਇਆ ਜਾਏਗਾ ਗਰਮ ਚਸ਼ਮੇ ਦਾ, ਇਹਨਾਂ ਲਈ ਜਿਹੜਾ ਪਾਣੀ ਵੀ ਹੋਏਗਾ ਉਹ ਵੀ ਸੜਦਾ ਬਲਦਾ ਹੋਏਗਾ। لیسل ہم تامن اللہ من ذری، انہاں واسطے کھان لئی نہیں ہوئے گا مگر او ذری ہوئے گی تھور، اوہی کھانی پائے گی جس طرح کچلو ہوندا ہے اس طرح دی. لا یسمن ولا یغنی من جو، اور نہ ہی انہاں نوں موٹیاں کرے گی تے نہ انہاں دی بھوک نوں مارے گی، لیکن کھان لئی اوہی ملے گی کیونکہ مجبور ہو کے پھر اسے نوں منہ مارن گے اور کنڈیاں والی ہوئے گی. وجوہ یومئذ ناعمہ، ہاں دوسرا گروہ وہ ہے جنہیں اتھے اس چیز نوں سامنے رکھ کے، اس قیامت نوں سامنے رکھ کے زندگی گزاری کہ اللہ دے سامنے پیشی ہے اور میرا حساب ہونا ہے، تو اتھے دی کامیابی اصل کامیابی ہے. وجوہ یومئذ ناعمہ، او ہیں جنہاں دے چہرے اس دن جڑے ہیں بڑے تر و تازہ ہون گے، لیک دے ہون گے، لسائیہا راضیہ، وہ اپنی کمائی تے بڑے راضی ہون گے، اللہ تعالی دے بلوں جو جزا پان گے اور انہاں دا دل خوش ہو جائے گا. فی جنت عالیہ، او ہیں اس بہشت وچ جڑی بڑی بلند ہے، اودے چ انہاں نوں جگہ دتی جائے گی. لا تسمع فیہا لاغیہ، جتھے کوئی کدی کوئی لغو گل نہیں سنن گے، کوئی بہودہ گل نہیں ہوئے گی. فیہا عینن جاریہ، اوتھے چشمے ہون گے جڑے جاری ہون گے، انہاں تو انہاں نوں ہر ویلے جڑا سرابی بھی ہوئے گی، پانی پین لئی ملے گا. فیہا سرر مرفوعہ، اوتھے تخت ہون گے بڑے اچے وچھے ہوئے جنہاں تے ٹیک لا کے بہن گے. واقواب موضوعہ، اور اوتھے آب خورے رکھے ہوئے ہون گے انہاں دے پین واسطے، انہاں دے توازو دے واسطے. وَنَمَارِكُ مَصْفُوفَا، اور بچھے ہوئے ہون گے وچھاونے تے سرانے لگے ہوئے ہون گے. وَزَرَابِيُ مَبْسُوسَا، تے وچھاونے جڑے غلیچے جڑے نے او بھی بچھے ہوئے ہون گے انہاں دے بین لئی. اَفَلَا يَنظُرُونَ إِلَى الْإِبِلِ كَيْفَ خُلِقَتْ، یہ جڑا اللہ تعالی اپنی اس قرآن دی آیتاں ذریعے لوکاں دی توجہ دلاندا ہے اس کائنات وچ جڑیاں اللہ تعالی دی نشانیاں بکھریاں ہوئیاں نے، کہ انہاں نوں ویکھ کے اللہ دی قدرت دا، اللہ دی حکمت دا، اللہ دے علم دا کوئی اندازہ کرو تو دی معرفت حاصل کرو. فرمایا افلا ینظرون الی الابل کیف خلقت، کیا دیکھدے نہیں ہیں اٹھاں دی طرف اساں انہاں نوں کس طرح پیدا کیتا. یہ ہے او جڑا ملک ہے عرب دا، ریتلا ملک، جتھے پانی دے چشمے دور دور ہوندے نے، جتھے غذا بھی جڑی ہے وہ بہت تھوڑی ملدی سی، اودے لئی اللہ تعالی نے اٹھ پیدا کرتا جڑا ہفتہ ہفتہ بغیر پانی پیتے ہیں تو سفر کر لیندا سی، اودے پیر اس طرح بناتے کہ ریت وچ تسدے نہیں. فرمایا انہوں نے کدی نہیں دیکھا کہ کنے کیڑی کاریگری ہے، کنے انہاں دے واسطے اس ماحول دے واسطے کڈا بہترین تخلیق کیتی ہے. تو افلا ینظرون الی الابل کیف خلقت، انہیں کدی نہیں سوچیا کہ اوٹ انہوں واسطے کنے پیدا کیتے نے اور کس طرح دے بنائے نے انہوں دے ورتن واسطے. وَإِلَى السَّمَاءِ كَيْفَ رُفِعَتْ، انہیں کدی نہیں دیکھا آسمان کنا بلند بناتا ہے، کس طرح اللہ تعالی نے جو ہے دے واسطے حفاظت دا ذریعہ کر دیتا ہے. وَإِلَى الْجِبَالِ كَيْفَ نُصِبَتْ، اور پہاڑاں نوں انہیں کدی نہیں دیکھا کس طرح گڈے ہوئے نے. یہی سی وہ ماحول انہوں کا جہد وچ سفر کرتے سن، اور جے دے ذریعے سفر کردے سن انہاں دی طرف توجہ دلائی ہے کہ دیکھو انہاں تے بھی کدی غور کرو کنے تہاڈے واسطے پیدا کیتیاں نے چیزاں، تے تہاڈے تے لازم ہے کہ او دا بھی نام جپو تے او دا شکر بھی ادا کرو. وَإِلَى الْأَرْضِ كَيْفَ سُطِحَتْ، اور انہاں زمین دی طرف نہیں ویکھیا کتنا وچھا دتی ہے، اگر چپٹی ہوندی تے دلدل ہو جاندی پانی دے نال، نہیں اودے اندر تلوان رکھی ہے، وہ پانی جڑا ہے پہاڑاں تے وسدا ہے، ادھروں جڑا چلدا ہے، تو پھر ایسی ہر ملک دے واسطے تلوان رکھی ہے کہ ادھر دریا بہندے نے، نہراں نکلدیاں نے، اور پھر سمندر میں جا کے ڈگ پیندا. ہر ملک دے لحاظ دے نال پہاڑاں دی تلوان ہے، کوئی ہمالیہ تو ساڈے ادھر جنوب دی طرف ہے تے چین دی پراں جڑی ہے شمال دی طرف رکھی ہے کہ تاکہ وہ پانی جڑا اس تو سارے فائدہ اٹھا لین. اور زمین نو اس طرح وچھا دیتا گیا کہ اس تو انہاں دے واسطے روزی نکلے، جتھے سفر بھی کر لین. تو فرمایا والا اللہ سے کیفا سوتے حد، انہیں کدی نہیں دیکھا ہے زمین نو کس طرح وچھائیے. فذکر انما انت مذکر، اساں انہاں صلاحیتاں بھی دتیاں نے، سن دیا، ویکھن دیا، سوچن دیا، اگر پھر بھی کم نہیں لیندے تو ساڈے رسول یاد کرا دیو انہاں نو، تہاڈا کم صرف یاد کرانا ہے، تہاڈے تے اتے جڑا ہے پوچھ نہیں ہوئے گی کہ نہ منیا کیوں نہیں. لست علیہم بمسیطر، تسی انہاں دے ذمہ دار نہیں ہو، انہاں تے داروگے نہیں ہو. ਇਲਾ ਮਨ ਤਵੱਲਾ ਵਾ ਕਫਰ, ਇਨ੍ਹਾਂ ਵਿਚੋਂ ਜਿਹੜਾ ਵੀ ਮੂੰਹ ਮੋਰੇਗਾ ਤੇ ਕੁਫਰ ਕਰੇਗਾ, ਫਯੁਅਜ਼ਿਬਹੁ ਅੱਲਾਹੁ ਅਜ਼ਾਬ ਅਲ ਅਕਬਰ, ਤੇ ਅੱਲਾ ਫਿਰ ਨੂੰ ਅਜ਼ਾਬ ਦੇਗਾ ਬਹੁਤ ਵੱਡਾ ਅਜ਼ਾਬ। ਇਨਾ ਇਲੈਨਾ ਯਾ ਬਹੁਮ, ਚਾਰ ਦਿਨ ਚਾਰ ਚੁਗ ਲੈਣ, ਮਨ ਮਾਣੀਆਂ ਕਰ ਲੈਣ, ਫਿਰ ਸਾਡੇ ਹੀ ਤਰਫ ਇਹਨਾਂ ਲੌਟ ਕੇ ਆਣਾ ਨਾ, ਹੈ ਤੇ ਸਾਡੇ ਕਬਜ਼ਾ ਕੁਦਰਤ। ਸੁਮਾ ਇਨਾ ਅਲੈਨਾ ਹਿਸਾਬਹੁਮ, ਫਿਰ ਸਾਡੇ ਜ਼ੁੰਮੇ ਹੈ ਇਹਨਾਂ ਦਾ ਹਿਸਾਬ, ਅਸੀਂ ਇਹਨਾਂ ਕੋ ਇੱਕ ਇੱਕ ਚੀਜ਼ ਦੇ ਬਾਰੇ ਚ ਪੁੱਛ ਲਾਂਗੇ, ਇਹਨਾਂ ਨੇਮਤਾਂ ਦੇ ਬਾਰੇ ਚ, ਕਿ ਇਹਨਾਂ ਨੂੰ ਖਾ ਕੇ ਤੇ ਇਹਨਾਂ ਦਾ ਸ਼ੁਕਰ ਕਿਉਂ ਅਦਾ ਨਹੀਂ ਕੀਤਾ, ਔਰ ਸਾਨੂੰ ਕਿਉਂ ਨਹੀਂ ਪਹਿਚਾਣੇ। ਅੱਲਾਹੁਮਾ ਹਾਸਿਬਨਾ ਹਿਸਾਬਾਂ ਯਸੀਰਾ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਵਲ ਫਜਰ ਵਲ ਅਯਾਲਿਨ ਅਸ਼ਰ, ਵਸ਼ਫੇ ਵਲ ਵਤਰ, ਵਲ ਲੈਲੇ ਇਜ਼ਾ ਯਸਰ, ਹਲ ਫੀ ਜ਼ਾਲਿਕਾ ਕਸਮੁਲ ਲਜ਼ੀ ਹਿਜਰ। ਇਹ ਸੂਰਾ ਫਜਰ ਹੈ, ਇਹਦੇ ਵਿਚ ਵੀ ਕੁਝ ਚੀਜ਼ਾਂ ਦੀ ਕਸਮ ਖਾ ਕੇ ਇਨਸਾਨ ਦੀ ਤਵੱਜੋ ਇਧਰ ਲਾਈ ਗਈ ਹੈ ਕਿ ਦੇਖੋ ਇਹਦੇ ਵਾਸਤੇ ਅਕਲਮੰਦਾਂ ਵਾਸਤੇ ਬੜੀਆਂ ਨਿਸ਼ਾਨੀਆਂ ਨੇ ਇਹਨਾਂ ਦੇ ਵਿਚ, ਅਗਰ ਇਹਨਾਂ ਦੀਆਂ ਹਿਕਮਤਾਂ ਤੇ ਜ਼ਰਾ ਵੀ ਸੋਚਣ ਦੀ। ਵਲ ਫਜਰ, ਸਹੁੰ ਹੈ ਸਾਨੂੰ ਫਜਰ ਦੀ, ਵਲਿਆਲ ਨਸ਼ਰ, ਔਰ ਦਸਾਂ ਰਾਤਾਂ ਦੀ। ਇਹ ਜ਼ਿਲ ਹਜ ਦਾ ਮਹੀਨਾ ਜਿਹੜਾ ਹੈ, ਉਹਦੀਆਂ ਇਬਤਦਾਈ 10 ਆਇਤਾਂ, ਅੱਲਾਹ ਤਾਲਾ ਦੀਆਂ ਨਿਸ਼ਾਨੀਆਂ ਦੇ ਵਕੂ ਪਜ਼ੀਰ ਹੋਣ ਦੇ ਦਿਨ, ਜਿਨ੍ਹਾਂ ਦੇ ਨਾਲ ਹਜ ਦਾ ਮਾਮਲਾ ਹੈ ਸਾਰਾ, ਹਜ਼ਰਤ ਇਬਰਾਹੀਮ ਅਲੈਹ ਸਲਾਮ ਦੀ ਉਸ ਜਦੋ ਜੋਹਦ ਦਾ, ਉਨ੍ਹਾਂ ਦੇ ਉੱਤੇ ਜੋ ਵਾਕਏ ਗੁਜ਼ਰੇ ਉਨ੍ਹਾਂ ਦਾ, ਉਨ੍ਹਾਂ ਨੂੰ ਗਵਾਹ ਠਹਿਰਾਇਆ ਜਾ ਰਿਹਾ ਕਿ ਦੇਖੋ ਕਿਸ ਤਰ੍ਹਾਂ ਅੱਲਾਹ ਤਾਲਾ ਨੇ ਉਸ ਸ਼ਖਸ ਨੂੰ ਨਵਾਜ਼ਿਆ ਜਿਨ੍ਹੇ ਕਿ ਅੱਲਾਹ ਦੀ ਫਰਮਾ ਬਰਦਾਰੀ ਕੀਤੀ। ਇਹ ਹੈ ਉਹ ਫਜਰ, ਦਸਵੀਂ ਜ਼ਿਲਹਜ ਦੀ, ਵਲਿਆਲ ਨਸ਼ਰ, ਔਰ 10 ਰਾਤਾਂ। ਇਹ ਉਹ 10 ਰਾਤਾਂ ਜਿਨ੍ਹਾਂ ਦੇ ਬਾਰੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਸਭ ਤੋਂ ਜ਼ਿਆਦਾ ਅੱਲਾਹ ਤਾਲਾ ਦੇ ਹਾਂ ਜਿਹੜਾ ਅਮਲ ਇਨ੍ਹਾਂ ਰਾਤਾਂ ਦੇ ਵਿੱਚ, ਉਹ ਦਿਨਾਂ ਦੇ ਵਿੱਚ ਜਿਹੜਾ ਹੈ, ਸਭ ਤੋਂ ਜ਼ਿਆਦਾ ਅੱਲਾਹ ਤਾਲਾ ਦੇ ਹਾਂ ਕਬੂਲੀਅਤ ਹੁੰਦੀ ਹੈ ਇਨ੍ਹਾਂ ਦਿਨਾਂ ਦੇ ਵਿੱਚ ਮਿਹਨਤ ਕਰਨ ਤੇ। ਵਸ਼ਫੇ ਵਲ ਵਤਰ, ਔਰ ਗਵਾਹ ਹੈ ਤਾਕ ਤੇ ਜੁਫਤ, ਇੱਕ ਹਸਤੀ ਹੈ ਜਿਹੜੀ ਤਾਕ ਹੈ ਔਰ ਬਾਕੀ ਹਰ ਚੀਜ਼ ਜਿਹੜੀ ਉਹ ਜੁਫਤ ਜੁਫਤ ਪੈਦਾ ਕੀਤੀ। ਜਾਂ ਇਸ ਤੋਂ ਮੁਰਾਦ ਰਮਜ਼ਾਨ ਦੀਆਂ ਆਖਰੀ 10 ਆਇਤਾਂ, 10 ਜਿਹੜੀਆਂ ਹੈਣ ਉਹ ਰਾਤਾਂ ਨੇ, ਜਿਨ੍ਹਾਂ ਚ ਤਾਕ ਰਾਤਾਂ ਉਹ ਹਨ ਕਿ ਜਿਨ੍ਹਾਂ ਦੀ ਬੜੀ ਫਜ਼ੀਲਤ ਦੱਸੀ ਗਈ। ਵਲ ਲੈਲ ਇਜ਼ਾ ਯਸਰ, ਔਰ ਇਹ ਰਾਤ ਜਿਹੜੀ ਕਿ ਹੁਣ ਜਾਂਦੀ ਪਈ ਹੈ, ਹੁਣ ਨੂਰ ਦੀ ਰੋਸ਼ਨੀ ਜਿਹੜੀ ਹੈ ਉਹ ਫੈਲ ਰਹੀ ਹੈ ਔਰ ਅੰਧੇਰਾ ਜਿਹੜਾ ਉਹ ਖਤਮ ਹੋ ਰਿਹਾ। ਹਲਫੀ ਜ਼ਾਲਿਕਾ ਕਸਮ ਉੱਲਜ਼ੀ ਹਿਜਰ, ਕਿਆ ਇਹਨਾਂ ਦੇ ਵਿੱਚ ਇਨਸਾਨਾਂ ਦੇ ਵਾਸਤੇ ਜਿਹੜੇ ਕਿ ਸੋਚਣ ਵਾਲੇ ਨੇ ਉਹਨਾਂ ਦੇ ਵਾਸਤੇ ਕੋਈ ਰਹਿਨਮਾਈ ਨਹੀਂ, ਉਹਨਾਂ ਦੇ ਵਾਸਤੇ ਕਸਮਾਂ ਜਿਹੜੀਆਂ ਨੇ ਜ਼ਰੀਆ ਨਹੀਂ ਬਣਦੀਆਂ ਹਦਾਇਤ ਦਾ, ਕਿਉਂ ਨਹੀਂ? ਇਹ ਹੈ ਉਹ ਚੀਜ਼ਾਂ ਜਿਨ੍ਹਾਂ ਦੀ ਤਰਫ ਇਨਸਾਨ ਅਗਰ ਤਵੱਜੋ ਕਰੇ ਤੇ ਅੱਲਾਹ ਤਾਲਾ ਦੀ ਇਲਮ, ਉਹਦੀ ਹਿਕਮਤ ਔਰ ਉਹਦੀ ਕੁਦਰਤ ਦਾ ਇਨਸਾਨ ਨੂੰ ਜਿਹੜੀ ਹੈ ਮਾਰਫਤ ਹਾਸਲ ਹੁੰਦੀ। ਅਲਮ ਤਰਾ ਕੈਫਾ ਫਾਲ ਰੱਬੋ ਕਾ ਬਿਆਦ, ਦੇਖੋ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਤੇ ਸੋਚਿਆ ਨਹੀਂ, ਅੱਲਾਹ ਤਾਲਾ ਦੀ ਆਯਾਤ ਆਉਣ ਤੋਂ ਬਾਅਦ ਵੀ ਫਿਰ ਅੱਲਾਹ ਤਾਲਾ ਦੀ ਤਰਫ ਨਹੀਂ ਪਲਟੇ ਔਰ ਆਪਣੇ ਤਕੱਬਰ ਤੇ ਰਹੇ, ਤਾਂ ਉਹਨਾਂ ਦਾ ਹਾਲ ਦੇਖੋ ਕੀ ਹੋਇਆ। ਅਲਮ ਤਰਾ ਕੈਫਾ ਫਾਲ ਰੱਬੋ ਕਾ ਬਿਆਦ, ਕਿਆ ਤੁਸੀਂ ਦੇਖਿਆ ਨਹੀਂ ਅੱਲਾਹ ਨੇ ਕੌਮ ਆਦ ਨਾਲ ਕੀ ਕੀਤਾ? ਇਰਮ ਅਜ਼ਾਤ ਅਲਮਾਦ, ਜਿਹੜੇ ਕਿ ਇਰਮ ਵਾਲੇ ਸਨ ਔਰ ਬੜੇ ਹੀ ਸਤੂਨ ਵੱਡੇ ਵੱਡੇ ਬਣਾ ਕੇ ਆਪਣੀ ਨਿਸ਼ਾਨੀ ਲਈ ਛੱਡਦੇ ਸਨ। ਅੱਲਾ ਤੀ ਅਲਮ ਯੁਖਲਕ ਮਿਸਰ ਹਫਿਲ ਬਿਲਾਦ, ਇਹ ਉਹ ਹੈ ਕੌਮ ਕੇ ਜਿਹੋ ਜਿਹੇ ਅੱਲਾਹ ਤਾਲਾ ਨੇ ਹੋਰ ਨਹੀਂ ਪੈਦਾ ਕੀਤੇ ਸ਼ਹਿਰਾਂ ਚ, ਇਹਨਾਂ ਨੂੰ ਬੜੇ ਕੱਦ ਦਿੱਤੇ ਸਨ ਤੇ ਬੜੀ ਕੁਵਤ ਦਿੱਤੀ ਸੀ। ਬਸ ਸਮੂਦ ਅੱਲਾ ਦੀ ਨਜਾਬ ਉਹ ਸਖਰਾ ਬਿਲਵਾਦ, ਔਰ ਉਹ ਸਮੂਦ ਨੂੰ ਤੁਸਾਂ ਨਹੀਂ ਦੇਖਿਆ ਕਿ ਜਿਹੜੇ ਪਹਾੜਾਂ ਨੂੰ ਖੋਦ ਕੇ ਆਪਣੇ ਜਿਹੜਾ ਹੈ ਉਹ ਘਰ ਬਣਾਉਂਦੇ ਸਨ? ਵਾ ਫਿਰਾਉਨ ਦੇ ਲੌਤਾਦ, ਔਰ ਫਿਰਾਉਨ ਨੂੰ ਨਹੀਂ ਦੇਖਿਆ ਜਿਹੜਾ ਬੜਾ ਖੈਮਿਆਂ ਵਾਲਾ ਤੇ ਬੜੀ ਫੌਜ ਦਾ ਉਹਨੂੰ ਮਾਣ ਸੀ? ਅੱਲਾ ਜੀ ਨੇ ਤਗੌਫਿਲ ਬਿਲਾਦ, ਇਹ ਉਹ ਹੈ ਜਿਨ੍ਹਾਂ ਨੇ ਤੁਗਿਆਨੀ ਕੀਤੀ, ਸਰਕਸ਼ੀ ਕੀਤੀ ਅੱਲਾ ਤਾਲਾ ਦੀ ਜ਼ਮੀਨ ਵਿਚ, ਮੁਲਕਾਂ ਦੇ ਵਿਚ। ਫਾਕਸਰ ਉਫੀ ਹਲ ਫਸਾਦ, ਔਰ ਉਨ੍ਹਾਂ ਨੇ ਬੜਾ ਫਸਾਦ ਪੈਦਾ ਕੀਤਾ। ਫਸਬਾ ਅਲੈਹਿਮ ਰੱਬੋ ਕਾ ਸੌਤ ਅਜ਼ਾਬ, ਤੇ ਫਿਰ ਤੇਰੇ ਰੱਬ ਦਾ ਕੋੜਾ ਜਿਹੜਾ ਅਜ਼ਾਬ ਦਾ ਉਨ੍ਹਾਂ ਤੇ ਮੁਸੱਲਤ ਹੋਇਆ, ਉਨ੍ਹਾਂ ਦੇ ਉੱਤੇ ਹਾਵੀ ਹੋ ਗਿਆ। ਇਨ ਰੱਬਕ ਅਲਬਿਲ ਮਿਰਸਾਦ, ਬੇਸ਼ੱਕ ਤੇਰਾ ਰੱਬ ਤੇ ਘਾਤ ਲਾਏ ਬੈਠਾ, ਉਹ ਤੇ ਮੋਹਲਤ ਦਿੰਦਾ ਵੇਖਣ ਲਈ, ਵਗਰਨਾ ਉਹਦੇ ਕਬਜ਼ਾ ਕੁਦਰਤ ਚੋ ਸਾਰੇ। ਫਮਲ ਇਨਸਾਨ ਵਜ਼ਾ ਮਬਤਲਾਹੁ ਰੱਬਹੁ ਫਕਰਮਹੁ ਵਨਅਮਹੁ ਫਯਕੂਲੁ ਰੱਬੀ ਅਕਰਮਨ, ਇਹ ਹੈ ਬੜੀ ਸਭ ਤੋਂ ਵੱਡੀ ਹਕੀਕਤ ਜਿਹਦੇ ਚ ਇਨਸਾਨ ਭੁੱਲ ਜਾਂਦਾ। ਅੱਲਾਹ ਤਾਲਾ ਨੇ ਇੱਥੇ ਜੋ ਕੁਛ ਵੀ ਦਿੱਤਾ ਇਨਸਾਨ ਨੂੰ ਅਜ਼ਮਾਇਸ਼ ਦਾ ਸਮਾਨ, ਲੇਕਿਨ ਜਦੋਂ ਅੱਲਾਹ ਤਾਲਾ ਇੱਥੇ ਕਿਸੇ ਨੂੰ ਦਿੰਦਾ ਤਾਂ ਇਹਦੇ ਤੇ ਰੀਝ ਜਾਂਦਾ ਕਿ ਸ਼ਾਇਦ ਮੇਰੇ ਅੰਦਰ ਕੋਈ ਬੜਾ ਵਸਫ ਹੈ ਜਿਹੜੀ ਵਜ੍ਹਾ ਤੋਂ ਅੱਲਾਹ ਨੇ ਮੈਨੂੰ ਨਵਾਜ਼ਿਆ ਔਰ ਮੈਨੂੰ ਅੱਲਾਹ ਤਾਲਾ ਨੇ ਬੜੀ ਜਿਹੜੀ ਹੈ ਇੱਥੇ ਇੱਜ਼ਤ ਦਿੱਤੀ ਹੈ, ਉਹ ਇੱਥੇ ਦੀ ਇੱਜ਼ਤ ਨੂੰ ਇੱਜ਼ਤ ਸਮਝਦਾ, ਹਾਲਾਂਕਿ ਇੱਥੇ ਜੋ ਕੁਝ ਵੀ ਦਿੱਤਾ ਅਜ਼ਮਾਇਸ਼ ਵਾਸਤੇ ਦਿੱਤਾ। ਔਰ ਜਿਹਨੂੰ ਅੱਲਾਹ ਤਾਲਾ ਕੱਟ ਦਿੰਦਾ ਉਹ ਨਾਰਾਜ਼ਗੀ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਿੰਦਾ ਕਿ ਸ਼ਾਇਦ ਮੈਨੂੰ ਕੀ ਦਿੱਤਾ ਅੱਲਾਹ ਤਾਲਾ ਨੇ, ਉਹ ਸਮਝਦਾ ਸ਼ਾਇਦ ਮੇਰੀ ਅੱਲਾਹ ਤਾਲਾ ਨੇ ਜਿਹੜਾ ਹੈ ਇੱਜ਼ਤ ਨਹੀਂ ਕੀਤੀ, ਮੈਨੂੰ ਬੜਾ ਜ਼ਲੀਲ ਕਰ ਦਿੱਤਾ, ਕਮਜ਼ੋਰ ਰੱਖਿਆ। ਨਹੀਂ, ਇਹ ਜੋ ਕੁਝ ਵੀ ਇੱਥੇ ਹੈ ਇਹ ਅਜ਼ਮਾਇਸ਼ ਦਾ ਜ਼ਰੀਆ ਹੈ, ਦੇਣਾ ਵੀ ਤੇ ਨਾ ਦੇਣਾ ਵੀ, ਮੁਸੀਬਤਾਂ ਵੀ ਤੇ ਅਸਾਇਸ਼ਾਂ ਵੀ, ਇਹ ਤੇ ਅਜ਼ਮਾਇਸ਼ ਵਾਸਤੇ ਹਨ, ਇਹਨਾਂ ਚ ਅੱਲਾ ਦੀ ਨਾਰਾਜ਼ਗੀ ਜਾਂ ਉਹਦੀ ਰਜ਼ਾ ਨਹੀਂ। ਫਰਮਾਇਆ ਫਾਮਲ ਇਨਸਾਨ ਐਜ਼ਾ ਮਬਤਲਾ ਹੋ, ਇਨਸਾਨ ਦਾ ਮਾਮਲਾ ਇਹ ਹੈ ਜਦੋਂ ਅੱਲਾ ਉਹਨੂੰ ਅਜ਼ਮਾਉਂਦਾ ਹੈ, ਮਬਤਲਾ ਹੋ ਰੱਬਹੂ ਉਹਦਾ ਰੱਬ ਉਹਦੀ ਅਜ਼ਮਾਉਣ ਵਾਸਤੇ ਉਹਨੂੰ ਮਾਲ ਦਿੰਦਾ, ਅਕਰਮਾਹੂ ਉਹਨੂੰ ਇੱਜ਼ਤ ਦਿੰਦਾ, ਵਨਾਮਹੂ ਉਹਨੂੰ ਨੇਮਤਾਂ ਦਿੰਦਾ, ਫਯਕੂਲ ਅਕਰਮਨ ਤੇ ਬੜਾ ਮਾਣ ਉੱਤੇ ਕਰਦਾ, ਮੇਰੇ ਅੱਲਾ ਨੇ ਬੜਾ ਮੈਨੂੰ ਜਿਹੜਾ ਹੈ ਉਹ ਬੜਾ ਨਵਾਜ਼ਿਆ। ਇਹ ਹੈ ਹਾਲਾਂਕਿ ਅੱਲਾ ਦੀ ਤਰਫ਼ ਹੀ ਨਿਸਬਤ ਕਰ ਰਿਹਾ, ਕਿਸੇ ਦੇਵੀ ਦੇਵਤਾ ਦੀ ਤਰਫ਼ ਨਹੀਂ, ਕਿਸੇ ਪੀਰ ਫਕੀਰ ਦੀ ਤਰਫ਼ ਨਹੀਂ ਕਿ ਉਹਨੇ ਦਿੱਤਾ ਹੋਇਆ, ਅੱਲਾ ਦੀ ਤਰਫ਼ ਨਿਸਬਤ ਕਰ ਰਿਹਾ। ਲੇਕਿਨ ਫਿਰ ਵੀ ਫਰਮਾਇਆ ਇਹ ਸਹੀ ਨਹੀਂ ਕਰ ਰਿਹਾ, ਕਿਉਂ? ਇਹ ਅੱਲਾ ਦੀ ਰਜ਼ਾ ਨਹੀਂ ਹੈ ਜੋ ਕੁਛ ਇੱਥੇ ਮਿਲਿਆ, ਇਹ ਤੇ ਅਜ਼ਮਾਇਸ਼ ਦਾ ਸਮਾਨ। ਵਮਾ ਇਜ਼ਾ ਮਬਤਲਾ ਹੋ ਫਕਦਰ ਅਲੈ ਰਿਜ਼ਕਾਹੂ, ਔਰ ਜਦੋਂ ਅੱਲਾ ਤਾਲਾ ਅਜ਼ਮਾਨ ਵਾਸਤੇ ਕਿਸੇ ਦੇ ਉੱਤੇ ਤੰਗੀ ਕਰ ਦਿੰਦਾ ਰਿਜ਼ਕ ਦੀ, ਫਯਕੂਲ ਰੱਬੀ ਆਹਾਨੰਦ, ਤੋ ਸਮਝਦਾ ਅੱਲਾ ਨੇ ਮੇਰੀ ਬੜੀ ਨਾ ਕਦਰੀ ਕੀਤੀ ਹੈ, ਮੈਨੂੰ ਜ਼ਲੀਲ ਕਰ ਦਿੱਤਾ। ਕੱਲਾ, ਫਰਮਾਇਆ ਇਹ ਨਹੀਂ ਹਕੀਕਤ, ਹਕੀਕਤ ਇਹ ਹੈ ਕਿ ਇੱਥੇ ਜਿਹਨੂੰ ਜ਼ਿਆਦਾ ਮਿਲਿਆ ਉਹਦੀ ਤੇ ਅਜ਼ਮਾਇਸ਼ ਜ਼ਿਆਦਾ ਹੋ ਗਈ, ਔਰ ਜਿਹਨੂੰ ਘੱਟ ਮਿਲਿਆ ਅਗਰ ਉਹ ਵਾਕਈ ਉਹਨੂੰ ਸਾਹਮਣੇ ਰੱਖ ਕੇ ਜਿਹੜਾ ਹੈ ਉਹ ਜ਼ਿੰਦਗੀ ਗੁਜ਼ਾਰਦਾ ਤੇ ਸਬਰ ਕਰਦਾ ਤੇ ਉਹਦੀ ਤੇ ਬੜੀ ਹੀ ਹਿਸਾਬ ਸੌਖਾ ਹੋਏਗਾ ਤੇ ਉਹਦੇ ਵਾਸਤੇ ਆਸਾਨੀ। ਬੱਲਾ ਤੁਕਰੇ ਮੋਹ ਨਾਲ ਯਤੀਮ, ਅਸਲ ਵਿੱਚ ਤੇ ਇਹ ਮਾਮਲਾ ਹੈ ਜਿਹਨੂੰ ਜ਼ਿਆਦਾ ਦਿੱਤਾ ਹੈ ਉਹਨੂੰ ਇਸ ਕਰਕੇ ਦਿੱਤਾ ਹੈ ਕਿ ਉਹ ਦੂਸਰਿਆਂ ਦੇ ਵਾਸਤੇ ਖਰਚ ਕਰੇ, ਔਰ ਦੇਖੋ ਯਤੀਮ ਔਰ ਉਹਨਾਂ ਦੇ ਮਾਲ ਨਾ ਖਾਏ ਬਲਕਿ ਉਹਨਾਂ ਦਾ ਇਕਰਾਮ ਕਰੇ। ਬਲਾ ਤਹਾਜ਼ੂਨ ਅਲਾ ਤਾਮਿਲ ਮਸਕੀਨ, ਔਰ ਤੁਸੀਂ ਕਿਸੇ ਨੂੰ ਨਹੀਂ ਕਹਿੰਦੇ ਮਸਕੀਨਾਂ ਨੂੰ ਖਾਣਾ ਖਵਾਉਣ ਲਈ, ਹਾਲਾਂਕਿ ਇਸੇ ਕਰਕੇ ਤੁਹਾਨੂੰ ਜ਼ਿਆਦਾ ਦਿੱਤਾ ਸੀ ਕਿ ਜਿਹੜੇ ਪਿੱਛੇ ਰਹਿ ਗਏ ਨੇ ਉਹਨਾਂ ਦੀ ਤੁਸੀਂ ਮਦਦ ਕਰੋ। ਬਤਾਕੁਲੂ ਨਾ ਤੁਰਾਸਾ ਕਲਾ ਲੰਮਾ, ਔਰ ਤੁਸੀਂ ਖਾ ਜਾਂਦੇ ਹੋ ਵਿਰਾਸਤ ਜਿਹੜੀ ਹੈ ਉਹ ਬੜਾ ਸਾਰਾ ਜਿਹੜਾ ਨਿਗਲ ਕੇ। ਇਹ ਹੈ ਅਰਬਾਂ ਦੇ ਹਾਂ ਜਿਹੜੇ ਵੱਡੇ ਹੁੰਦੇ ਸਨ ਉਹ ਸਾਰੀ ਵਿਰਾਸਤ ਤੇ ਕਬਜ਼ਾ ਕਰਕੇ ਬਹਿ ਜਾਂਦੇ ਸਨ। ਬਟ ਹਿੱਬੂ ਨਾਲ ਮਾਲਾ ਹੁਬਨ ਜੰਮਾ, ਔਰ ਤੁਹਾਡੇ ਦਿਲਾਂ ਚ ਮਾਲ ਦੀ ਬੜੀ ਮੁਹੱਬਤ ਜਿਹੜੀ ਹੈ ਉਹ ਸਮਾਈ ਹੋਈ ਹੈ, ਤੁਸੀਂ ਇਹਨੂੰ ਸੇਂਦ ਸੇਂਦ ਕੇ ਰੱਖਦੇ ਹੋ ਤੇ ਗਰੀਬਾਂ ਤੇ ਖਰਚ ਨਹੀਂ ਕਰਦੇ। ਕੱਲਾ, ਲੇਕਿਨ ਇਹ ਤੁਹਾਡਾ ਸਾਥ ਦੇਣ ਵਾਲਾ ਨਹੀਂ, ਇੱਥੇ ਹੀ ਰਹਿ ਜਾਣਾ। ਇਸਦਾ ਦੁੱਖ ਅਤੇ ਲੱਦੋ ਦੱਕਣ ਦੱਕਾ, ਉਹ ਵੇਲਾ ਆਉਣਾ ਹੈ ਕਿ ਜ਼ਮੀਨ ਨੂੰ ਅਸਾਂ ਜਿਹੜਾ ਕੁੱਟ ਕੁੱਟ ਕੇ ਸਾਫ਼ ਕਰ ਦੇਣਾ, ਇੱਕੋ ਜੀ ਕਰ ਦੇਣਾ। ਵਜਾ ਰੱਬ ਕਵਲ ਮਲਕ ਸਫ਼ਨ ਸਫ਼ਾ, ਉਸ ਦਿਨ ਆ ਜਾਏਗਾ ਤੇਰਾ ਰੱਬ ਵੀ ਔਰ ਸਾਰੇ ਫਰਿਸ਼ਤੇ ਵੀ ਸਫ਼ ਦਰ ਸਫ਼ ਹਾਜ਼ਰ ਹੋ ਜਾਣਗੇ। ਵਜੀ ਆ ਯੋਮ ਜ਼ਿੰਬੇ ਜਹੰਨਮ, ਔਰ ਉਸ ਦਿਨ ਲੈਂਦਾ ਜਾਏਗਾ ਜਹੰਨਮ ਨੂੰ। ਯੋਮ ਜ਼ਿੰ ਯਤਜ਼ੱਕਰੁ ਲਇਨਸਾਨ ਵਅੰਨਾ ਲਹੁ ਜ਼ਿਕਰਾ, ਉਸ ਦਿਨ ਇਨਸਾਨ ਯਾਦ ਕਰੇਗਾ ਲੇਕਿਨ ਉਸ ਦਿਨ ਦਾ ਯਾਦ ਕੀਤਾ ਹੋਇਆ ਕੰਮ ਨਹੀਂ ਆਏਗਾ। ਉਸ ਦਿਨ ਤਾਂ ਅੱਖਾਂ ਖੁੱਲ ਜਾਣਗੀਆਂ ਨਾ, ਸਾਰੀ ਚੀਜ਼ ਸਾਹਮਣੇ ਆ ਜਾਏਗੀ। ਉਸ ਦਿਨ ਬੜੀ ਹਸਰਤ ਨਾਲ ਕਹੇਗਾ ਆਪਣੀ ਜ਼ਿੰਦਗੀ ਕਿਉਂ ਨਹੀਂ, ਮੈਂ ਇਸ ਜ਼ਿੰਦਗੀ ਵਾਸਤੇ ਕਿਉਂ ਨਹੀਂ ਕੁਛ ਕਮਾਈ ਕੀਤੀ, ਲੇਕਿਨ ਉਸ ਦਿਨ ਇਹ ਕੰਮ ਨਹੀਂ ਆਏਗੀ। ਯਕੂਲ ਯਾ ਲੈਤਨੀ ਕਦਮ ਤੋਂ ਲੈ ਹਯਾਤੀ, ਉਸ ਦਿਨ ਕਹੇਗਾ ਹਾਏ ਮੇਰੀ ਬਦਬਖਤੀ, ਮੈਂ ਆਪਣੀ ਜ਼ਿੰਦਗੀ ਵਾਸਤੇ ਅੱਗੇ ਕਿਉਂ ਨਾ ਕੁਛ ਕੱਲੇ, ਕਿਉਂਕਿ ਉੱਥੇ ਪਤਾ ਲੱਗੇਗਾ ਉੱਥੇ ਤੇ ਉਹੀ ਮਿਲ ਰਿਹਾ ਜੋ ਅੱਗੇ ਕੱਲਿਆ, ਜੋ ਕਿਸੇ ਦੀ ਕਮਾਈ ਹੈ ਉਹੀ ਕੰਮ ਆ ਰਹੀ। ਫਯਾਉ ਮੈਸ ਦਿਨ ਲਾ ਯੋਜਬ ਅਜ਼ਾਬ ਬਹੂ ਅਹਦ, ਉਸ ਦਿਨ ਕੋਈ ਨਹੀਂ ਅਜ਼ਾਬ ਦੇਗਾ ਅੱਲਾ ਦੇ ਅਜ਼ਾਬ ਵਰਗਾ, ਉਹਦਾ ਅਜ਼ਾਬ ਹੋਏਗਾ ਜਿਹੜਾ ਸਭ ਤੋਂ ਵੱਡਾ ਅਜ਼ਾਬ ਹੋਏਗਾ। ਬਲਾ ਯੂਸਿਕ ਵਸਾਕਾ ਵਾਹਦ, ਔਰ ਕੋਈ ਨਹੀਂ ਬਣਨ ਵਾਲਾ ਮਗਰ ਉਹ ਜਿਹੜਾ ਅੱਲਾ ਦਾ ਬਣਨਾ ਹੈ ਉਹ ਹੈ ਅਸਲ ਬਣਨਾ। ਯਾ ਅਯਤ ਵਹਨ ਨਫਸੁਲ ਮੁਤਮਾਇਨਾ, ਕਹਿਤਾ ਜਾਏਗਾ ਉਸ ਨਫਸ ਨੂੰ ਜਿਹਨੇ ਬੜੇ ਇਤਮਿਨਾਨ ਨਾਲ ਜ਼ਿੰਦਗੀ ਗੁਜ਼ਾਰੀ, ਅੱਲਾ ਦੀ ਰਜ਼ਾ ਤੇ ਰਾਜ਼ੀ ਰਿਹਾ, ਉਹਨੇ ਇਹਨੂੰ ਮਾਲੇ ਅਜ਼ਮਾਇਸ਼ ਸਮਝਿਆ, ਜੇ ਦਿੱਤਾ ਹੋਇਆ ਤੇ ਉਹ ਅੱਲਾ ਦੀ ਰਾਹ ਵਿੱਚ ਖਰਚ ਕਰਦਾ ਰਿਹਾ, ਤੇ ਨਹੀਂ ਦਿੱਤਾ ਤੇ ਸਬਰ ਦੇ ਨਾਲ ਉਹ ਜ਼ਿੰਦਗੀ ਜਿਹੜੀ ਹੈ ਗੁਜ਼ਾਰਦਾ ਰਿਹਾ। ਜਿਹਨੂੰ ਵੀ ਅੱਲਾ ਤਾਲਾ ਨੇ ਇੱਥੇ ਕਨਾਤ ਦੇ ਦਿੱਤੀ ਔਰ ਜੋ ਦਿੱਤਾ ਉਹਦੇ ਤੇ ਰਾਜ਼ੀ ਰਿਹਾ ਔਰ ਉਹਦੀ ਖੁਸ਼ਨੂਦੀ ਦੇ ਉੱਤੇ ਰਹਿ ਕੇ ਜ਼ਿੰਦਗੀ ਗੁਜ਼ਾਰੀ ਹੋਈ। ਇਰਜਈ ਇਲਾ ਰੱਬਿਕ ਰਾਜ਼ੀਅਤ ਮਰਜ਼ੀਆ, ਉਹਨੂੰ ਕਿਹਾ ਜਾਏਗਾ ਲੌਟ ਹੈ ਆਪਣੇ ਰੱਬ ਦੀ ਤਰਫ਼, ਤੂੰ ਅੱਲਾ ਤੋਂ ਰਾਜ਼ੀ ਤੇ ਅੱਲਾ ਤੇਰੇ ਤੋਂ ਰਾਜ਼ੀ, ਤੂੰ ਉੱਥੇ ਅੱਲਾ ਤਾਲਾ ਨੂੰ ਰਾਜ਼ੀ ਕੀਤਾ ਸੀ ਉਹਦੀ ਰਜ਼ਾ ਹਾਸਲ ਕਰਨ ਵਾਸਤੇ ਜ਼ਿੰਦਗੀ ਗੁਜ਼ਾਰੀ ਸੀ ਤੇ ਅੱਜ ਅੱਲਾ ਤੈਨੂੰ ਰਾਜ਼ੀ ਕਰ ਦੇਗਾ, ਇਹਨੂੰ ਉਹਦਾ ਭਰਪੂਰ ਜਿਹੜਾ ਸਿਲਾ ਮਿਲਿਆ। ਫਦ ਖਲੀਫੀ ਅਬਾਦੀ, ਉਹ ਕੀ ਏ ਇਹ ਲੋਕੋ, ਦਾਖਲ ਹੋ ਜਾਓ ਮੇਰੀ ਬੰਦਗੀ ਚ, ਮੇਰੇ ਬੰਦੇ ਬਣ ਜਾਓ। ਵਦ ਖੁਲੀ ਜੰਨਤੀ, ਤੇ ਮੇਰੀ ਜੰਨਤ ਪਾ ਲਓਗੇ। ਇਹ ਹੈ ਜਿਹੜੀ ਅੱਲਾ ਤਾਲਾ ਦੀ ਪੂਰੀ ਜ਼ਿੰਦਗੀ ਚ ਇਬਾਦਤ ਕਰਨ ਦਾ ਨਤੀਜਾ ਅੱਲਾ ਤਾਲਾ ਜਿਹੜਾ ਉਹ ਜੰਨਤ ਦੀ ਸੂਰਤ ਚ ਇਨਸਾਨਾਂ ਨੂੰ ਦੇਗਾ। ਅੱਲਾ ਤਾਲਾ ਸਾਨੂੰ ਅੱਲਾ ਦੇ ਬੰਦੇ ਬਣ ਕੇ ਜ਼ਿੰਦਗੀ ਗੁਜ਼ਾਰ, ਉਹਦੀ ਰਜ਼ਾ ਦੇ ਵਾਸਤੇ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਦੇ, ਤਾਂ ਕਿ ਉਹਦੀ ਜੰਨਤ ਦੇ ਵੀ ਹੱਕਦਾਰ ਬਣੀਏ ਤੇ ਅੱਲਾ ਦੀ ਰਜ਼ਾ ਵੀ ਹਾਸਲ ਹੋ ਜਾਏ। ਬਾਰਕ ਅੱਲਾ ਹੁਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵ ਜ਼ਿਕਰ ਅਲ ਹਕੀਮ।